ਭਾਵੇਂ ਅਜਾਮਲ ਹੈ, ਭਾਵੇਂ ਗਨਕਾ ਹੈ, ਉਸ ਨੂੰ ਆਪਣੇ ਗਲੇ ਲਗਾ ਲਿੱਤਾ, ਉਹਨੂੰ ਆਪਣੀ ਚਰਨ ਵਿੱਚ ਥਾਂ ਦਿੱਤਾ। ਜ਼ਰਾ ਧਿਆਨ ਦੇਣਾ, ਉਸੇ ਪਰੰਪਰਾ ਨੂੰ ਕਾਇਮ ਰੱਖਦਿਆਂ ਹੋਇਆਂ ਚਮਕੌਰ ਦੀ ਗੜੀ ਵਿੱਚ ਜੋ ਕੁਝ ਵਰਤ ਰਿਹਾ ਹੈ ਆਪਣੀ ਕਲਮ ਨਾਲ ਬਿਆਨ ਕਰ ਰਹੇ ਨੇ, ਤੇ ਨਾਲੇ ਕਹਿ ਰਹੇ ਨੇ, ਸ਼ਾਹ ਮੈਂ ਆਪਣੇ ਵੱਡਿਆਂ ਦੀ ਪਰੰਪਰਾ ਨੂੰ ਉਸੇ ਤਰ੍ਹਾਂ ਹੀ ਕਾਇਮ ਰੱਖਿਆ ਹੋਇਆ, ਮੈਂ ਆਪਣੇ ਵੱਡਿਆਂ ਦੇ ਆਦਰਸ਼ ਨੂੰ ਉਸੇ ਤਰ੍ਹਾਂ ਕਾਇਮ ਰੱਖਿਆ ਹੈ। ਕਿਉਂਕਿ ਦਸ਼ਮੇਸ਼ ਪਿਤਾ ਜੀ ਦੀਆਂ ਬਹੁਤ ਸਾਰੀਆਂ ਖੂਬੀਆਂ ਵਿੱਚੋਂ ਉਹਨਾਂ ਦੇ ਦਰਬਾਰ ਕਵੀ ਨੇ ਉਸੇ ਪਰੰਪਰਾ ਦਾ ਪੈਰੋਕਾਰ ਪਾਲਣ ਕਰਨ ਹਾਰ ਜਾਣ ਕੇ ਕਿਹਾ ਹੈ, ਦੇਗ ਸਾਚੋ, ਤੇਗ ਸਾਚੋ, ਸੂਰਮਾ ਸਰਨ ਸਾਚੋ, ਸਾਚੋ ਪਾਤਸ਼ਾਹ ਗੁਰਗੋਬਿੰਦ ਕਹਾਇਓ ਹੈ। ਹੰਸ ਰਾਮ ਪਿਆਲਾ ਖੋ ਸ੍ਰੀ ਵਾ, ਜਿੱਥੇ ਗੁਰੂ ਗੋਬਿੰਦ ਸਿੰਘ ਤੇਗ ਦਾ ਧਨੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਤੇਗ ਦਾ ਧਨੀ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਤੇਗ ਦਾ ਦੇਗ ਦਾ ਧਨੀ ਹੈ, ਉੱਥੇ ਗੁਰੂ ਗੋਬਿੰਦ ਸਿੰਘ ਸ਼ਰਨ ਆਇਆ ਨੂੰ ਗਲੇ ਲਾਉਣ ਵਾਲਾ ਵੀ ਹੈ। ਜੋ ਵੀ ਉਹਦੀ ਸ਼ਰਨ ਵਿੱਚ ਆਇਆ ਹੈ, ਭਾਵੇਂ ਉਹਦੀ ਕਿਤਨੀ ਕੀਮਤ ਅਦਾ ਕਰਨੀ ਪਈ ਹੈ, ਉਹਨੂੰ ਗਲੇ ਲਗਾ ਲਿੱਤਾ। ਤਾਂਹੀਓ ਤਾਂ ਹਿੰਦੁਸਤਾਨ ਦੇ ਉੱਚ ਕੋਟੀ ਦੇ ਵਿਦਵਾਨ ਭਾਈ ਨੰਦ ਲਾਲ ਜੀ ਵਰਗੀਆਂ ਸ਼ਖਸੀਅਤਾਂ ਆਪਣੇ ਧਰਮ ਨੂੰ ਬਚਾਉਣ ਵਾਸਤੇ ਗੁਰੂ ਗੋਬਿੰਦ ਸਿੰਘ ਜੀ ਦੀ ਸ਼ਰਨ ਵਿੱਚ ਆਉਂਦੀਆਂ ਸਨ। ਪਰ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਉਹ ਆਪਣੇ ਆਪ ਨੂੰ ਵਾਹਿਗੁਰੂ ਦੀ ਸ਼ਰਨ ਵਿੱਚ ਸਮਝਦੇ ਨੇ, ਤੇ ਕਹਿੰਦੇ ਨੇ, ਸਗਲ ਦੁਆਰ ਕੋ ਛੱਡ ਕੇ ਗਏ ਉਹ ਤੁਹਾਰੋ ਦੁਆਰ, ਬੋਲੋ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਮੈਂ ਤੇਰੀ ਸ਼ਰਨ ਵਿੱਚ ਆ, ਸਾਰੇ ਦਰ ਛੱਡ ਦਿੱਤੇ ਨੇ, ਮੈਨੂੰ ਪਤਾ ਹੈ ਜੇ ਤੂੰ ਇੱਕ ਵਾਰੀ ਮੇਰੀ ਬਾਂਹ ਪਕੜ ਲਵੇਂ ਤੇ ਫਿਰ ਮੇਰੀ ਬਾਂਹ ਤੂੰ ਛੱਡੇਗਾ ਨਹੀਂ, ਤੇ ਜਦੋਂ ਮੇਰੀ ਬਾਂਹ ਤੇਰੇ ਹੱਥ ਹੋਵੇਗੀ ਫਿਰ ਮੈਨੂੰ ਭਲਾ ਕੀ ਪਰਵਾਹ। ਇੱਕ ਨੌਜਵਾਨ ਬੱਚੀ ਦੀ ਬਾਂਹ ਜਦੋਂ ਆਪਣੇ ਸ਼ੌਹ ਦੇ ਹੱਥ ਵਿੱਚ ਹੁੰਦੀ ਏ, ਉਹਨੂੰ ਕਿਤਨੀ ਖੁਸ਼ੀ ਹੁੰਦੀ ਏ, ਕਿਤਨੀ ਮਸਤੀ ਹੁੰਦੀ ਏ, ਕਿਤਨੀ ਬੇਪਰਵਾਹ ਹੁੰਦੀ ਏ, ਤੇ ਤੂੰ ਤੇ ਬਹੁਤ ਵੱਡਾ ਹੈ। ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ, ਕਾਸ਼ ਅਸੀਂ ਉਤਨੇ ਅਕੀਦੇ ਨਾਲ, ਉਤਨੇ ਵਿਸ਼ਵਾਸ ਨਾਲ, ਉਤਨੇ ਭਰੋਸੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ਰਨ ਵਿੱਚ ਆ ਜਾਈਏ ਤੇ ਉਹਨਾਂ ਨੂੰ ਆਪਣੀ ਬਾਂਹ ਦੇ ਦੇਈਏ, ਬਾਂਹ ਪਕੜਾ ਦੇਈਏ। ਕਿਉਂਕਿ ਬਾਂਹ ਦੇਵਾਂਗੇ ਤਾਂ ਹੀ ਉਹ ਪਕੜਨਗੇ, ਅਸੀਂ ਤਾਂ ਬਾਂਹ ਪਕੜਾਉਣ ਦੀ ਕੋਸ਼ਿਸ਼ ਹੀ ਨਹੀਂ ਕਰਦੇ। ਉਸ ਨਾਦਾਨ ਬੱਚੇ ਵਾਂਗ ਜਿਸ ਦੀ ਬਾਂਹ ਪਕੜੀਏ ਵੀ ਤੇ ਉਹ ਮੁੜ ਮੁੜ ਕੇ ਛੁਡਾਉਂਦਾ ਹੈ, ਅਸੀਂ ਆਪਣੀ ਬਾਂਹ ਛੁਡਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹਨੂੰ ਬਾਂਹ ਪਕੜਾਉਣ ਲਈ ਬੇਨਤੀ ਨਹੀਂ ਕਰਦੇ। ਤੋ ਦਸ਼ਮੇਸ਼ ਪਿਤਾ ਜੀ ਨੂੰ ਕਹਿੰਦੇ ਨੇ, ਉਹ ਸ਼ਰਨ ਆਇਆ ਦੀ ਲਾਜ ਰੱਖਣ ਵਾਲਾ, ਜੋ ਹਜ਼ੂਰ ਕਹਿ ਰਹੇ ਨੇ, ਸ਼ਾਹ ਤੂੰ ਕਿਹਾ ਸੀ ਮੈਂ ਤੁਹਾਡੇ ਪਾਸ ਆਵਾਂਗਾ ਪਰ ਕਿਉਂ ਨਹੀਂ ਆਇਆ, ਜੇ ਤੂੰ ਸ਼ਰਨ ਵਿੱਚ ਆ ਜਾਂਦਾ ਸਾਡੇ ਪਾਸ ਪਹੁੰਚਦਾ ਤਾਂ ਮੈਂ ਆਪਣੇ ਵੱਡਿਆਂ ਦੀ ਪਰੰਪਰਾ ਦੀ ਜ਼ਰੂਰ ਪਾਲਣਾ ਕਰਦਾ। ਜੀ ਹੁਣ ਪੜ੍ਹੇ,
ਹਰ ਆਂ ਕਸ ਕੇ ਕੌਲੇ ਕੁਰਾਂ ਆਏ ਦਸ।
ਹਜ਼ੂਰ ਕਹਿੰਦੇ ਨੇ ਹਰ ਆਂ ਕਸ, ਜੋ ਕੋਈ ਵੀ ਮਨੁੱਖ ਕੁਰਾਨ ਮਜੀਦ ਦੇ ਕੌਲ ਬਚਨਾਂ ਦੇ ਕਹਿੰਦੇ ਨੇ ਸੁਗੰਧ ਚੁੱਕਣਾ ਕਰੇ, ਕਸਮ ਚੁੱਕਣਾ ਕਰੇ, ਕੁਰਾਨ ਦੀ ਕਸਮ ਉਠਾ ਲਵੇ। ਹਾਂਜੀ,
ਹਰ ਆਂਕਸ ਕੇ ਕੌਲੇ ਕੁਰਾਂ ਆਏ ਦਸ,
ਜਿਹੜਾ ਵੀ ਜੋ ਕੋਈ ਮਨੁੱਖ ਵੀ ਕੁਰਾਨ ਮਜੀਦ ਦੇ ਕੌਲ ਬਚਨਾਂ ਦੀ ਕਸਮ ਚੁੱਕ ਕੇ ਕਿਸੇ ਦੀ ਸ਼ਰਨ ਵਿੱਚ ਆਏ ਦਸ਼ ਆ ਜਾਵੇ, ਮੇਰੇ ਪਾਸ ਵੀ ਆ ਜਾਵੇ, ਤਾਂ ਇੱਕ ਨਿਯਮ ਹੈ, ਇੱਕ ਅਸੂਲ ਹੈ, ਮਹਾਨ ਲੋਕਾਂ ਦਾ ਇੱਕ ਆਦਰਸ਼ ਹੈ ਕਿ
ਨਜ਼ੋ ਬਸਤ ਨੂੰ ਕੁਛ ਨਹੀਂ ਬਾਏ ਦਸ਼।
ਕਹਿੰਦੇ ਨੇ ਫਿਰ ਜਿਹੜਾ ਧਰਮ ਦੀ, ਪਰਮੇਸ਼ਵਰ ਦੇ ਨਾਮ ਦੀ, ਕੁਰਾਨ ਮਜੀਦ ਇਸਲਾਮ ਦਾ ਧਰਮ ਗ੍ਰੰਥ ਹੈ, ਤੇ ਜੇ ਉਹਨੂੰ ਥੋੜਾ ਜਿਹਾ ਨਿਰਪੱਖਤਾ ਨਾਲ ਪੜ੍ਹੀਏ, ਵਿਚਾਰੀਏ, ਤੇ ਫਿਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲੋਂ ਉਹਦਾ ਕੋਈ ਬਹੁਤਾ ਵੱਖਰਾਪਨ ਨਹੀਂ। ਪਿਆਲਾ ਖੋ ਸ੍ਰੀ ਵਾਹਿ, ਆਤਮਕ ਉਪਦੇਸ਼, ਆਤਮਕ ਵਿਚਾਰਧਾਰਾ ਜੋ ਹੈ, ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹੁਕਮ ਕੀਤਾ ਹੈ, ਜੇ ਤਾਰੀਫ ਕਰਨੀ ਹੈ ਤੇ ਵਾਹਿਗੁਰੂ ਦੀ ਕਰੋ। ਇਹ ਤੇ ਸਾਡੀ ਕਮਜ਼ੋਰੀ ਰਹੀ ਕਿ ਅਸੀਂ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਨਾਲੋਂ ਆਪਣੇ ਲੀਡਰਾਂ ਦੀ ਬਹੁਤੀ ਤਾਰੀਫ ਕਰਦੇ ਰਹੇ, ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ। ਪਿਆਲਾ ਖੋ ਸ੍ਰੀ ਵਾਹਿ, ਕੁਰਾਨ ਮਜੀਦ ਕਹਿੰਦਾ ਹੈ ਵੀ ਇਹ ਵਿਚਾਰ ਕਹਿੰਦਾ, ਜੇ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਉਸਤ ਕਰਨੀ ਹੈ ਤਾਂ ਵਾਹਿਗੁਰੂ ਦੀ ਕਰੋ। ਉਸਤ ਮਨ ਮਹਿਕਾਰ ਨਿਰੰਕਾਰ, ਕਰ ਮਨ ਮੇਰੇ ਸਤ ਲੋਹਾਰ, ਗੌੜੀ ਸੁਖਮਨੀ ਮਹੱਲਾ ਪੰਨਾ, قرآن مجید بھی آرم وچ کہندا ہے الحمدللہ رب العالمین، تمام تعریفاں وڈیائیاں دا مالک میرا خدا ہے۔ اے مسلمانوں، جے تسی کسے دی سلاکا کرنا چاہتے ہو، تعریف کرنی چاہتے ہو، اے پھر اس خدا بند کریم دی کرو جنہیں آتم ذات نو خوبیاں دتیاں نے، جس نے منوکھ نو گن دتے نے، جس نے منوکھ نو مہانتا دتی ہے۔ داتے دی تعریف اے کہ پیکھاری دی تعریف ہے، پر بہت ہی واری اسی پیکھاری دی بھی تعریف کرن لگ پیندے ہیں۔ بینتی کر رہا سا کہ کوئی بھی منوکھ مسلمان دھرم گرنتھ دے بچنا مطابق قرآن دی، دھرم گرنتھ دی، خدا دی قسم چک کے جے کسے دے پاس آ جاوے، حضور کہندے نے پھر دھرم ہے، نزو نہیں چاہیدا اس منوکھ نو بستنو بننا، اس منوکھ نو بننا نہیں چاہیدا۔ بنن تو پاو ہے گرفتار کرنا، قید کر لینا، بن لینا، جویں انیکاں واری نیتی وچ بہت کچھ چلدا رہیا ہے۔ پیالنا کھوسری بہت کچھ نیتی وچ چلدا رہیا ہے، نیتی وچ آندا جاندا رہیا ہے۔ مہاراجا رنجیت سنگھ جدوں پٹیالے آئے تاں انہاں نے گرفتار کر لیا، کہن لگے ہن سنا بھی رنجیت سنگھ، انہیں بڑے طریقے نال آخیا نانکیاں دے گھر آیا ہاں، جے قید کر لو گے تے لوگ کی کہن گے، پیالنا کھوسری وا۔ تو بینتی کر رہا سا ایسا نہیں، نزو بستنو جیڑا منوک آ جاوے شرن وچ، نزو نہیں چاہیدا اس منوک نو بستنو بننا یعنی قید کرنا، گرفتار کرنا، اس منوک نو نہیں چاہیدا نہ پھر کشت نہیں، اس منوک نو کونا بھی نہیں چاہیدا، انو مارنا نہیں چاہیدا، او دے تے وار نہیں کرنا چاہیدا۔ جیڑا منوک کسے دی شرن وچ آ جاوے، کسے دے پاس آ جاوے، اونوں نہیں بننا چاہیدا، نہ اونوں کونا چاہیدا ہے، مارنا چاہیدا ہے، او دے تے وار کرنا چاہیدا ہے، بائدش چاہیدا اس منوکھ نوں، نہ بننا چاہیدا ہے، قید کرنا چاہیدا ہے، گرفتار کرنا چاہیدا ہے، نہ بننا چاہیدا ہے، کیونکہ پاسو آئے۔ پیالنا کھوسری وا۔ تھوڑے جے سنگھاں نال سردار جسا سنگھ جی آلو والیا شکار کھیلدیاں کھیلدیاں رام گڑیا مسل دے علاقے وچ چلے گئے اور کچھ زخم ہو گئے۔ سردار جسا سنگھ جی رام گڑیا دے چھوٹے بھرا نے زیادہ سنگھاں نال سردار جسا سنگھ جی آلو والیا نوں گرفتار کر لیا، گرفتار کر کے شری ہرگوبند پور لے گئے۔ جس لئے اتھے لے گئے اپنے بھرا وڈے سردار جسا سنگھ جی رام گڑیا نوں اطلاع دتی، انہاں نے بہت ڈانٹیا، بہت تاڑنا کیتی، اور نال اپنے بھرا نوں نال لے کے سردار جسا سنگھ جی آلو والیا تو کھما منگن واسطے آئے، معافی منگن واسطے آئے کہ ایک وڈا بھرا چھوٹے بھرا دے گھر آیا ہے تے گھر آئے نو گرفتار کرنا اے دی غلطی ہے، اور وہ بھی اس حالت وچ جدوں کہ تانوں کوئی زخم ہوئے سن تے تواڈے نال فوج سنگھ تھوڑے سن، انہاں نو رہا کرن دی بجائے ٹھیک رکھ اپنے پاس رکیا، بڑی سیوا کیتی۔ جدو سردار جسا سنگھ جی آلو والیا بالکل تیار بر تیار ٹھیک ہو گئے تے دو گھوڑے سنہری کاٹھیاں والے، دو کرپانہ سنہری مٹھاں والیاں تے ہور قیمتی ساجو سامان، قیمتی پوشاکا سر پاؤ بخشش کر کے پیٹ چڑھا کے چھوٹے پرا نے سونے دی پالکی وچ بیٹھا کے سردار جسا سنگھ جی آلو والیا نو ودا کیتا تے آکھیا تو تے وڈا پرا اے، گرو گوبند سنگھ جی دا پیارا سنگھ اے، میرے گرو دا تے آدرش ہے، کوئی دشمن بھی جے کسے دے گھر آ جاوے تے اونوں وی گلے لگانا۔ پیالنا کھوسری وا۔ اے سکھی دی پرمپرا سی، سکھی دا درش سی۔ ہن اسی کس طریقے نال ایک دوسرے نال سلوک کردے ہاں، ورتاؤ کردے ہاں، وہ اپنے سبنا دے سامنے ہے۔ پیالنا کھوسری وا۔ تو حضور کہہ رہے نے اس منوکھ نو نہیں بننا چاہیدا، نہیں کونا چاہیدا، او دے تے زخم نہیں کرنے چاہیدے، او دے تے وار نہیں کرنا چاہیدا، اے میرے گرو دا درش ہے۔ شاہ جے توں کتے میرے پاس آ جاندا سچ، میں تینوں کدے وی گرفتار نہ کردا، میں کسے وی سکھ نو تیرے اوپر وار کرن دا اشارہ نہ کردا، کوئی وی سکھ تیرے اوپر تلوار نہ اٹھاندا، بشرطے کہ توں اپنے منو آونا چاہندا۔ جی
برنگے بھگت
ਬਰੰਗੀ ਮਗਸ ਸਿਆ ਪੋਸਿਆਮ ਦੰਦ।
ਉਹਨੇ ਕਿਹਾ ਕਿ ਤੁਸੀਂ ਥੋੜੀ ਬਹੁਤੀ ਇੰਤਜ਼ਾਰ ਤਾਂ ਕਰਦੇ, ਕੀ ਪਤਾ ਸੀ ਉਹ ਮੇਰੀਆਂ ਫੌਜਾਂ ਸਨ ਜਾਂ ਕੁਝ ਹੋਰ ਲੋਕਾਂ ਦੀਆਂ ਫੌਜਾਂ ਸਨ। ਹਜ਼ੂਰ ਕਹਿਣ ਲੱਗੇ, ਉਹ ਚਮਕੌਰ ਦੀ ਗੜੀ ਵਿੱਚ ਕਿਸ ਤਰੀਕੇ ਨਾਲ ਆਏ, ਕਿਸ ਢੰਗ ਦੇ ਨਾਲ ਆਏ? ਬਰੰਗੇ ਮਗਸ ਸਿਆ ਪੋਸ ਆਮ ਦੰਦ, ਕਹਿੰਦੇ ਨੇ ਉਹ ਮੱਖੀਆਂ ਦੇ ਰੰਗ ਵਾਂਗ, ਮੱਖੀਆਂ ਦੇ ਰੰਗ ਸਾਥ, ਬਰੰਗੇ ਰੰਗੇ ਰੰਗ ਬਾਸਾਥ, ਮਗਸ ਮੱਖੀਆਂ, ਇੱਕੋ ਜਿਹੇ ਸ਼ਬਦ ਕਹੇ ਨੇ। ਸਰਮਦ ਨੇ ਵੀ ਇਹੋ ਗੱਲ ਕਹੀ ਸੀ ਔਰੰਗਜ਼ੇਬ ਨੂੰ, ਸਰਮਦਾ ਗਮ ਇਸ਼ਕ ਬੁੱਲ ਹਵਸਰਾ ਨਾ ਦਿਹੰਦ, ਸੋਜੇ ਪਰ ਪਰਵਾਨਾ ਮਗਸਰਾ ਨਾ ਦਿਹੰਦ। ਸਰਮਦ ਸ਼ਾਹ ਖੁਦਾ ਦੇ ਇਸ਼ਕ ਦਾ, ਪ੍ਰੇਮ ਤੇ ਪਿਆਰ ਦਾ, ਉਹਦੀ ਬੰਦਗੀ ਦਾ ਪਿਆਲਾ ਸਿਰਫ ਦਾਰਾ ਨੂੰ ਹੀ ਨਸੀਬ ਹੋ ਸਕਦਾ ਹੈ, ਕਿਉਂਕਿ ਕਹਿੰਦੇ ਨੇ ਪਰਵਾਨੇ ਸ਼ਮਾ ਉੱਪਰ ਜਲ ਸਕਦੇ ਨੇ, ਮੱਖੀਆਂ ਦਾ ਰੰਗ ਭਾਵੇਂ ਪਰਵਾਨੇ ਵਰਗਾ ਕਾਲਾ ਹੁੰਦਾ ਹੈ ਪਰ ਉਹ ਜਲ ਨਹੀਂ ਸਕਦੀਆਂ। ਉਹ ਖੁਦਾ ਦੀ ਬੰਦਗੀ ਦਾ ਪਿਆਲਾ ਸਰਮਦਾਰਾਂ ਨੂੰ ਹੀ ਨਸੀਬ ਹੈ। ਭਾਵੇਂ ਤੂੰ ਔਰ ਸ਼ਹਿਨਸ਼ਾਹ ਸ਼ਾਹਜਹਾਂ ਦਾ ਪੁੱਤਰ ਹੈ ਪਰ ਤੇਰੀ ਕਰਨੀ ਮੱਖੀਆਂ ਵਾਲੀ ਹੀ, ਤੂੰ ਅੰਦਰੋਂ ਵੀ ਕਾਲਾ ਹੈ ਬਾਹਰੋਂ ਵੀ ਕਾਲਾ ਹੈ। ਗੁਰੂ ਅਰਜਨ ਦੇਵ ਜੀ ਦਾ ਫੁਰਮਾਨ ਹੈ, ਕੁਝ ਲੋਕ ਇਹਨਾਂ ਬਾਹਰਲੀਆਂ ਅੱਖਾਂ ਤੋਂ ਅੰਧੇ ਹੁੰਦੇ ਨੇ। ਚਾਰ ਲੱਖ ਸ੍ਰੀ ਵਾਹ, ਕੋਈ ਕੁਝ ਲੋਕ ਇਹਨਾਂ ਅੱਖਾਂ ਤੋਂ ਬਿਨਾਂ ਹਿੰਦੁਸਤਾਨ ਵਿੱਚ 90,23,000 ਆਦਮੀ ਨੇਤਰਹੀਣ ਹੈ, ਸਾਰੀ ਦੁਨੀਆਂ ਵਿੱਚ ਇਸ ਤੋਂ ਜ਼ਿਆਦਾ ਗਿਣਤੀ ਹੈ। ਬੇਨਤੀ ਕਰ ਰਿਹਾ ਸੀ, ਇਹ ਅਖਬਾਰਾਂ ਵਾਲਿਆਂ ਦੇ ਅੰਕੜੇ ਨੇ ਜੋ ਗਵਰਨਮੈਂਟ ਵੱਲੋਂ ਪ੍ਰਕਾਸ਼ਿਤ ਹੁੰਦੇ ਨੇ। ਬੇਨਤੀ ਕਰ ਰਿਹਾ ਸੀ, ਕੁਝ ਲੋਕ ਬਹਿਰੂਨੀ ਅੱਖਾਂ ਤੋਂ ਨੇਤਰਹੀਣ ਹੁੰਦੇ ਨੇ ਪਰ ਅੰਦਰ ਉਹਨਾਂ ਦੇ ਜੋਤ ਹੁੰਦੀ ਏ, ਹੋਰ ਅੱਖਾਂ ਹੁੰਦੀਆਂ ਨੇ ਜਿਹਦੇ ਨਾਲ ਉਹ ਅੱਖਾਂ ਵਾਲਿਆਂ ਨਾਲੋਂ ਚੰਗੇ ਕੰਮ ਕਰ ਜਾਂਦੇ ਨੇ, ਅੱਛੇ ਕੰਮ ਕਰ ਜਾਂਦੇ ਨੇ। ਪਰ ਕੁਝ ਲੋਕ ਹੁੰਦੇ ਨੇ ਜੋ ਇਹਨਾਂ ਅੱਖਾਂ ਤੋਂ ਵੀ ਅੰਧੇ ਹੁੰਦੇ ਨੇ ਤੇ ਅੰਦਰੋਂ ਵੀ ਅੰਧੇ ਹੁੰਦੇ ਨੇ। ਅੰਦਰ ਹੋ ਅੰਨਾ ਬਾਹਰ ਹੋ ਅੰਨਾ, ਕੂੜੀ ਕੂੜੀ ਗਾਵੈ ਦੇਹੀ ਧੋਵੈ, ਚੱਕਰ ਬਣਾਏ ਮਾਇਆ ਨੂੰ ਬਹੁਤਾਵੈ। ਰਾਮਕਲੀ ਕੀ ਵਾਰ ਮਹੱਲਾ ਪੰਜਵਾਂ ਦੂਜੀ ਵਾਰ। ਹਾਂ ਕਹਿੰਦੇ ਨੇ ਤੂੰ ਮੱਖੀ ਵਾਂਗ ਹੈ, ਰੱਬ ਦੀ ਬੰਦਗੀ ਦਾ ਪਿਆਲਾ ਤੈਨੂੰ ਨਸੀਬ ਨਹੀਂ ਹੋ ਸਕਦਾ। ਹਜ਼ੂਰ ਕਹਿੰਦੇ ਨੇ ਬਾਰੰਗੇ ਮਗਸ, ਜਿਵੇਂ ਮੱਖੀ ਦਾ ਰੰਗ ਹੁੰਦਾ ਇਸੇ ਪ੍ਰਕਾਰ ਮੱਖੀਆਂ ਵਾਂਗ ਤੇਰੀ ਜਿਹੜੀ ਫੌਜ ਸੀ ਸਿਆਹ ਕਾਲੇ ਰੰਗ ਦੇ ਪੋਸ਼ ਕੱਪੜੇ। ਬਾਦਸ਼ਾਹ ਔਰੰਗਜ਼ੇਬ ਦੀ ਫੌਜ ਦੀ ਵਰਦੀ ਦਾ ਰੰਗ ਕਾਲੇ ਰੰਗ ਦਾ ਸੀ, ਸਰੀਰ ਵੀ ਕਾਲੇ, ਗਿਲਜੇ ਅਫਗਾਨ ਪਠਾਨ ਸਰੀਰਕ ਤੌਰ ਤੇ ਵੀ ਇੰਜੀ ਸਮਝ ਲਵੋ ਅਜਿਵੇਂ ਇੱਥੇ ਰਹਿੰਦੇ ਨੇ ਕਿਵੇਂ ਵੈਸਟ ਇੰਡੀਜ਼ ਵਾਲੇ, ਪਿਆਰ ਲੱਖੋ ਸ੍ਰੀ ਊਠਾਂ ਵਾਂਗ ਮੂੰਹ ਚੁੱਕੀ ਫਿਰਦੇ ਨੇ, ਪਿਆਰ ਲੱਖੋ ਸ੍ਰੀ ਵਾਹ। ਇਸੇ ਤਰੀਕੇ ਦੇ ਨਾਲ ਉਹ ਜਿਹੜੀ ਤੇਰੀ ਫੌਜ ਸੀ ਮੱਖੀਆਂ ਦੇ ਰੰਗ ਵਾਂਗ ਕਾਲੇ ਰੰਗ ਸਿਆ ਕਾਲੇ ਰੰਗ ਦੀ ਪੋਸ਼ ਪੁਸ਼ਾਕ ਵਰਦੀ ਪਹਿਨ ਕੇ ਆਮਦੰਦ ਉਹ ਆਏ, ਇੰਜ ਉਹ ਦੂਰੋਂ ਨਸਰਾਂ ਤੇ ਸਨ ਜਿਵੇਂ ਮੱਖੀਆਂ ਹੀ ਬੈਠੀਆਂ ਹੋਣ। ਗੁੜ ਦਾ ਰੰਗ ਤੇ ਬੜਾ ਅੱਛਾ ਹੁੰਦਾ ਹੈ ਪਰ ਜੇ ਕਿਤੇ ਮੱਖੀ ਬਹਿ ਜਾਵੇ ਕੀ ਮਜ਼ਾਲ ਏ, ਉਹ ਗੁੜ ਦਾ ਰੰਗ ਨਜ਼ਰ ਆ ਜਾਵੇ। ਚੀਨੀ ਦਾ ਰੰਗ ਵਧੀਕ ਸਾਫ਼ ਹੁੰਦਾ, ਮਿਸ਼ਰੀ ਦਾ ਰੰਗ ਕਿਤਨਾ ਸਾਫ਼ ਹੁੰਦਾ ਹੈ ਪਰ ਜੇ ਮੱਖੀ ਬਹਿ ਜਾਵੇ ਬਸ ਉਹ ਮੱਖੀ ਦਾ ਕਾਲਾ ਰੰਗ ਹੁੰਦਾ ਹੈ। ਔਰੰਗਜ਼ੇਬ ਤੇਰੀਆਂ ਫੌਜਾਂ ਜਿੱਥੇ ਸਰੀਰਕ ਵਰਦੀ ਕਾਲੇ ਰੰਗ ਵਾਲੀ ਪਹਿਨ ਕੇ ਆਈਆਂ ਸਨ ਉਥੇ ਉਹਨਾਂ ਦੇ ਮਨ ਵੀ ਕਾਲੇ ਸਨ, ਕਿਉਂਕਿ ਖੁਦਾ ਖੁਦਾ ਦੇ ਬੰਦੇ ਫਕੀਰ ਜ਼ਾਤ ਦੇ ਸਾਹਮਣੇ ਤੇ ਸਾਰੇ ਲੋਕ ਝੁਕ ਜਾਂਦੇ ਨੇ। ਜਿਹੜੇ ਲੋਕ ਫਕੀਰਾਂ ਦੇ ਘਰਾਂ ਤੇ, ਮਹਾਤਮਾਵਾਂ ਦੇ ਘਰਾਂ ਤੇ, ਗੁਰੂਆਂ ਦੇ ਘਰਾਂ ਤੇ ਹਮਲਾਵਰ ਹੋ ਕੇ ਆਉਂਦੇ ਨੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਉਹ ਸਿਰਫ ਮੱਖੀਆਂ ਦਾ ਕੰਮ ਹੀ ਹੁੰਦਾ, ਕਿਉਂਕਿ ਮੱਖੀਆਂ ਨਹੀਂ ਸੋਚਦੀਆਂ ਇੱਥੇ ਬੈਠਣਾ ਹੈ ਕਿ ਨਹੀਂ ਬੈਠਣਾ। ਮੁਕੰਮਲ ਫੁੱਲ ਤੇ ਵੀ ਮੱਖੀ ਬਹਿ ਜਾਵੇਗੀ, ਗੁਲਾਬ ਦੇ ਫੁੱਲ ਤੇ ਵੀ ਮੱਖੀ ਬੈਠੇਗੀ, ਰਾਤ ਰਾਣੀ ਦੇ ਫੁੱਲ ਤੇ ਵੀ ਮੱਖੀ ਨੇ ਬਹਿ ਜਾਣਾ। ਕੱਪੜਾ ਸਾਫ਼ ਹੈ ਤਾਂ ਵੀ ਜਪਾਨੀ ਕੱਪੜਾ ਹੋਵੇ ਜਾਂ ਯੂਕੇ ਵਾਲਿਆਂ ਦਾ ਜਾਂ ਦੇਸੀ ਹਿੰਦੁਸਤਾਨੀ, ਮੱਖੀ ਨੇ ਨੱਕ ਤੇ ਵੀ ਬਹਿ ਜਾਣਾ, ਸਿਰ ਉੱਪਰ ਵੀ ਬਹਿ ਜਾਣਾ, ਭਾਵੇਂ ਕਿਸੇ ਨੂੰ ਜ਼ੁਕਾਮ ਹੋਵੇ ਜਾਂ ਨਾ ਹੋਵੇ। ਬੜੀ ਮਸ਼ਹੂਰ ਕਹਾਵਤ ਹੈ, ਆਦਮੀ ਨੇ ਨਹਾ ਧੋ ਕੇ ਅੱਛੇ ਕੱਪੜੇ ਪਾਏ ਸਨ ਪਰ ਅਖੇ ਨਹਾਤੀ ਧੋਤੀ ਰਹਿ ਗਈ ਤੇ ਮੂੰਹ ਤੇ ਮੱਖੀ ਬਹਿ ਗਈ। ਪਿਆਲਾ ਖੋ ਸ੍ਰੀ ਵਾਹ, ਮੱਖੀ ਨੇ ਸਭ ਥਾਂ ਤੇ ਬਹਿਣਾ। ਐ ਔਰੰਗਜ਼ੇਬ ਤੇਰੀਆਂ ਫੌਜਾਂ ਨੇ ਤੇ ਖੁਦ ਤੂੰ ਗੁਰੂ ਨੂੰ ਨਹੀਂ ਦੇਖਿਆ, ਮੁਰਸ਼ਦ ਨੂੰ ਨਹੀਂ ਦੇਖਿਆ, ਗੁਰੂ ਨਾਨਕ ਦੇਵ ਜੀ ਦੇ ਘਰਾਣੇ ਨੂੰ ਨਹੀਂ ਦੇਖਿਆ, ਮੱਖੀ ਦੇ ਵਾਂਗ ਤੂੰ ਰੱਬ ਦੇ ਥਾਂ ਤੇ ਵੀ ਬੈਠਣ ਦੀ ਕੋਸ਼ਿਸ਼ ਕੀਤੀ ਹੈ। ਰੱਬ ਦੇ ਪਿਆਰਿਆਂ ਨੂੰ ਵੀ ਅਪਵਿੱਤਰ ਕਰਨ ਦੀ ਕੋਸ਼ਿਸ਼ ਕੀਤੀ ਏ। ਹੁਣ ਵੀ ਉਹ ਰੂਹਾਂ ਨੇ ਜਿਹੜੀਆਂ ਹਰਿਮੰਦਰ ਸਾਹਿਬ ਤੇ ਵੀ ਮੱਖੀਆਂ ਵਾਂਗ ਮੁੜ ਮੁੜ ਕੇ ਭਿਣ ਭਿਣ ਕਰਦੀਆਂ ਨੇ। ਲੱਖੋ ਇਹੋ ਹੀ ਫੌਜਾਂ ਨੇ ਜਿਨ੍ਹਾਂ ਨੂੰ ਰਮੇਸ਼ ਪਿਤਾ ਜੀ ਕਹਿ ਰਹੇ ਨੇ ਕਿ ਬਾਰੰਗੇ ਮਗਸ ਸ਼ਾਹਪੋਸ਼ ਆਮਦਨ ਕਾਲਾ ਰੰਗ ਦੀ ਲਿਬਾਸ ਪੁਸ਼ਾਕ ਪਹਿਨ ਕੇ ਮੱਖੀਆਂ ਦੇ ਵਾਂਗੂ ਫੌਜਾਂ ਆਈਆਂ। ਚਾਰ ਚੁਫੇਰੇ ਚਮਕੌਰ ਦੀ ਗੜੀ ਕਿਤੇ ਨਜ਼ਰ ਨਹੀਂ ਸੀ ਆਉਂਦੀ ਜੀ।
ਬਾਯਕ ਬਾਰਗੀ ਦਰਖ ਰੋਸ ਆਮਦੰਦ
ਤੇ ਹਜ਼ੂਰ ਕਹਿਣ ਲੱਗੇ ਫੇ ਬਾਯਕ ਬਾਰਗੀ ਇੱਕੇ ਵਾਰੀ ਯਕ ਇੱਕ ਇੱਕੇ ਵਾਰੀ ਦੇ ਨਾਲ ਹੀ ਉਹ ਜਿਤਨੀਆਂ ਮੱਖੀਆਂ ਸਨ ਉਹ ਰੌਲੇ ਦੇ ਵਿੱਚ ਆਈਆਂ ਰੌਲਾ ਪਾਉਂਦੀਆਂ ਆਈਆਂ। ਮੱਖੀ ਭਾਵੇਂ ਹੌਲੀ ਬੋਲੇ ਪਰ ਆਵਾਜ਼ ਤਾਂ ਹੋ ਹੀ ਜਾਂਦੀ ਹੈ। ਜੇ 10-12 ਇਕੱਠੀਆਂ ਹੋ ਜਾਣ ਤਾਂ ਫਿਰ ਹੋਰ ਜਿਹੜੇ ਮਾਖਿਓ ਦੀਆਂ ਮੱਖੀਆਂ ਉੱਡਦੀਆਂ ਦੇਖੋ ਫਿਰ ਉਹਨਾਂ ਦੀ ਕਿੰਨੀ ਆਵਾਜ਼ ਹੁੰਦੀ ਹੈ। ਜਾਂ ਕਿਤੇ ਕਮਰੇ ਵਿੱਚ ਇਕੱਲੇ ਆਰਾਮ ਕਰਨਾ ਚਾਹੋ ਤੇ ਕਿਤੇ ਮੱਖੀ ਅੰਦਰ ਆ ਬੜੇ ਪਿਆਰ ਲੱਖੋ ਸ੍ਰੀ ਵਾ। ਜਦੋਂ ਮੈਂ ਪਹਿਲੀ ਵਾਰੀ ਇੱਥੇ ਆਇਆ ਸਾਂ ਤੇ ਤੁਹਾਡੀ ਸੰਸਥਾ ਦੇ ਉਸ ਮੌਕੇ ਦੇ ਪ੍ਰਬੰਧਕਾਂ ਨੇ ਮੈਨੂੰ ਰਿਸਪੋਂਸਰ ਕੀਤਾ ਸੀ ਬਜ਼ੁਰਗਾਂ ਦੇ ਉਹਨਾਂ ਨੂੰ ਬੇਨਤੀ ਕਰਨ ਤੋਂ ਤੇ ਇੱਥੇ ਮੈਂ ਮੱਖੀ ਤੇ ਮੱਛਰ ਨਾ ਦੇਖਿਆ। ਜਿਸ ਵੇਲੇ ਵਾਪਸ ਜਾਣ ਲੱਗੇ ਪਲੇਨ ਵਿੱਚ ਬੈਠੇ ਤੇ ਇੱਕ ਮੱਖੀ ਮੇਰੇ ਕੰਨ ਕੋਲ ਆ ਕੇ ਨਾ ਹਿੰਦੁਸਤਾਨ ਦਾ ਸੰਦੇਸ਼ਾ ਦੇਣ ਲੱਗੀ। ਮੈਂ ਸੋਚਿਆ ਠੀਕ ਹੈ ਮੈਂ ਹੁਣ ਵਾਪਸ ਜਾ ਹੀ ਰਿਹਾ ਹਾਂ, ਇੱਥੇ ਰੁਕਣ ਵਾਲਾ ਹੈ ਨਹੀਂ, ਨਾ ਮੈਨੂੰ ਕਿਸੇ ਨੇ ਰੋਕਣਾ। ਚੱਲ ਲੱਖੋ ਸ੍ਰੀ ਵਾ, ਕਿਉਂਕਿ ਚੱਜ ਦੀ ਚੀਜ਼ ਸੰਭਾਲ ਕੇ ਲੋਕ ਰੱਖਦੇ ਨੇ ਤੇ ਜਿਹੜੀ ਚੱਜਦੀ ਨਾ ਹੋਵੇ ਉਹਨੂੰ ਕਹਿੰਦੇ ਨੇ ਗਲੋਂ ਲੱਥੇ ਤੇ। ਠੀਕ ਹੈ ਚੱਲ ਲੱਖੋ ਸ੍ਰੀ ਵਾ। ਮੈਂ ਕਿਹਾ ਤੂੰ ਫਿਕਰ ਨਾ ਕਰ ਮੈਂ ਵਾਪਸ ਜਾ ਰਿਹਾ, ਪਰ ਮੈਂ ਸੋਚਿਆ ਬਾਕੀ ਦੇ ਲੋਕ ਤੇ ਟਿਕਟ ਖਰਚ ਕੇ ਆਉਂਦੇ ਨੇ, ਤੂੰ ਫ੍ਰੀ ਸੈਰ ਕਰਦੀ ਏ, ਕਦੇ ਇੰਡੀਆ ਤੋਂ ਲੰਡਨ ਤੇ ਲੰਡਨ ਤੋਂ ਫਿਰ ਇੰਡੀਆ। ਪਿਆਰ ਲੱਖੋ ਸ੍ਰੀ ਵਾ। ਤੋ ਬੇਨਤੀ ਕਰ ਰਿਹਾ ਸਾਂ, ਹਜ਼ੂਰ ਇੱਥੇ ਵਰਣਨ ਕਰ ਰਹੇ ਨੇ ਕਿ ਬਾਂ ਯਕ ਬਾਰਗੀ ਇੱਕੇ ਵਾਰੀ ਇਹ ਤੇਰੀ ਮੱਖੀਆਂ ਵਰਗੀ ਕਾਲੀ ਕਾਲੀ ਵਰਦੀ ਵਾਲੀ ਕਾਲੀ ਕਾਲੀ ਫੌਜ ਦਰਖਰੋਸ਼ ਆਮਦਨ ਮੈਦਾਨੇ ਜੰਗ ਦੇ ਵਿੱਚ ਜੋਸ਼ੋ ਖਰੋਸ਼ ਰੌਲਾ ਗੌਲਾ ਸ਼ੋਰ ਸ਼ਰਾਬੇ ਦੇ ਨਾਲ ਆਈਆਂ। ਉਹ ਰੌਲਾ ਪਾ ਰਹੇ ਸਨ ਪਕੜ ਲਓ ਹਿੰਦ ਦਾ ਪੀਰ ਜਾਵੇ ਨਾ, ਗੁਰੂ ਗੋਬਿੰਦ ਸਿੰਘ ਜੀ ਨੂੰ ਪਕੜ ਲਵੋ, ਉਹਦੇ ਬੱਚਿਆਂ ਨੂੰ ਕੈਦ ਕਰ ਲਵੋ। ਉੱਚੀ ਉੱਚੀ ਖਰੋਸ਼ ਰੌਲਾ ਗੌਲਾ ਸ਼ੋਰ ਸ਼ਰਾਬਾ ਕਰਦੇ ਹੋਏ ਉਹ ਮੈਦਾਨੀ ਜੰਗ ਵਿੱਚ ਆਏ ਸਨ। 5 ਮਿੰਟ ਰਹਿ ਗਏ ਨੇ, ਸਮਾਪਤੀ ਕਰ ਰਹੇ ਹਾਂ ਜੀ। ਹਜ਼ੂਰ ਆਪਣੀ ਦ੍ਰਿੜਤਾ ਦਾ ਪ੍ਰਗਟਾਓ ਕਰ ਰਹੇ ਨੇ, ਆਪਣੀ ਵਿਸ਼ਾਲਤਾ ਦਾ ਪ੍ਰਗਟਾਓ ਕਰ ਰਹੇ ਨੇ, ਆਪਣੀ ਮਹਾਨਤਾ ਦਾ। ਇੰਜ ਸਾਗਰ ਵਿੱਚ ਜਿਵੇਂ ਤਰੰਗ ਉੱਠਦੇ ਨੇ ਇਵੇਂ ਉਹਨਾਂ ਦੀ ਸ਼ੂਰਬੀਰਤਾ ਤੇ ਉੱਚ ਆਦਰਸ਼ਤਾ ਦਾ ਪ੍ਰਗਟਾਓ ਹੋ ਰਿਹਾ ਹੈ। ਹਜ਼ੂਰ ਕਹਿ ਰਹੇ ਨੇ ਪਰ ਸ਼ਾਹ ਦੇਖਣ ਵਾਲੀ ਗੱਲ ਸੀ, ਮੱਖੀਆਂ ਕਿੰਨੀਆਂ ਵੀ ਹੋਣ ਪਰ ਸ਼ੇਰ ਦਾ ਉਹ ਕੁਝ ਨਹੀਂ ਵਿਗਾੜ ਸਕਦੀਆਂ, ਹਾਥੀ ਦਾ ਮੱਖੀ ਕੁਛ ਨਹੀਂ ਵਿਗਾੜ ਸਕੇਗੀ। ਜਿਤਨੀ ਮੱਖੀ ਉਹਦੇ ਪੈਰਾਂ ਦੇ ਨੀਚੇ ਆਵੇਗੀ ਉਹ ਖਤਮ ਹੋ ਜਾਵੇਗੀ, ਤੇ ਜੇ ਕਿਤੇ ਉਹਦੀ ਪੂਛਣ ਲੱਗ ਗਈ ਤੇ ਸਾਰੀਆਂ ਸਮੇਟੀਆਂ ਜਾਣਗੀਆਂ। ਤੇ ਜੇ ਉਹਨੇ ਜ਼ੋਰ ਦੇ ਨਾਲ ਫੁੰਕਾਰਾਂ ਮਾਰਿਆ ਮੱਖੀਆਂ ਨੇ ਫਿਰ ਉੱਡ ਜਾਣੇ। ਹਜ਼ੂਰ ਕਹਿੰਦੇ ਨੇ ਠੀਕ ਇਸੇ ਹੀ ਤਰ੍ਹਾਂ ਹਰ ਆਂ ਕੱਸ ਕੇ ਦੇ ਦੀਵਾਰ ਆਮਦ ਬਿਰੂ, ਜੋ ਕੋਈ ਮਨੁੱਖ ਵੀ ਉਸ ਫੌਜ ਵਿੱਚੋਂ ਦੀਵਾਰ ਦੇ ਸਾਏ ਤੋਂ ਦੀਵਾਰ ਦੀ ਓਟ ਤੋਂ ਬਿਰੂ ਬਾਹਰ ਆਇਆ, ਜਿਹੜਾ ਵੀ ਕੋਈ ਸਿਪਾਹੀ ਜਿਹੜਾ ਵੀ ਕੋਈ ਸੂਰਬੀਰ ਬਹਾਦਰ ਚਮਕੌਰ ਦੀ ਗੜੀ ਦਾ ਦੀਵਾਰ ਦਾ ਜਿਹੜਾ ਸਾਇਆ ਜਿਹੜਾ ਵੀ ਉਹਦੇ ਓਹਲੇ ਤੋਂ ਬਾਹਰ ਆਇਆ ਯਾਨੀ ਸਾਹਮਣੇ ਹੋ ਕੇ ਆਇਆ, ਜਿਸਨੇ ਵੀ ਆਪਣਾ ਸਿਰ ਥੋੜਾ ਜਿਹਾ ਉੱਚਾ ਚੁੱਕਿਆ ਤਾਂ ਉਹਦਾ ਜਵਾਬ ਕੀ ਮਿਲਿਆ?
ਨਾ ਖੁਰਦੰਦ ਤੀਰੋ ਨਾਗ ਸੰਦ ਤੁਆਰ।
ਕਹਿੰਦੇ ਨੇ ਫਿਰ ਜਿਹੜਾ ਵੀ ਉਹਦੇ ਵਿੱਚੋਂ ਉਹਦੇ ਦੀਵਾਰ ਦੇ ਬਾਹਰ ਨਹੀਂ ਆਇਆ, ਦੀਵਾਰ ਦੇ ਓਹਲੇ ਲੁਕਿਆ ਰਿਹਾ, ਦੀਵਾਰ ਦੇ ਓਹਲੇ ਛਿਪਿਆ ਰਿਹਾ। ਅੱਜ ਵੀ ਮੌਜੂਦਾ ਸਮੇਂ ਵਿੱਚ ਵੀ ਬਹੁਤ ਲੋਕ ਜੇ ਸਿਆਸਤੀ ਖੇਲਦੇ ਨੇ ਤੇ ਅੱਗੇ ਹੋਰਨਾਂ ਨੂੰ ਲਾਉਂਦੇ ਨੇ। ਚੱਲ ਲੱਖੋ ਸ੍ਰੀ ਵਾ, ਕੋਈ ਬਾਤ ਵੀ ਕਰਦੇ ਨੇ ਤੇ ਸਾਹਮਣੇ ਹੋਰਨਾਂ ਨੂੰ ਲਾ ਦਿੰਦੇ ਨੇ। ਬੇਨਤੀ ਕਰ ਰਿਹਾ ਸਾਂ, ਹਜ਼ੂਰ ਕਹਿੰਦੇ ਨੇ ਫਿਰ ਉਹਨਾਂ ਵਿੱਚੋਂ ਨਾ ਖੁਰਦੰਦ ਹਰਾਂ ਕਸ ਕੇ ਦੇ ਦੀਵਾਰ ਆਮਦ ਬਰੂ ਐ ਪਾ
ਬੇਖੁਰਦਨ ਯਕੇ ਤੀਰ ਸੁਧ ਘਰ
ਹਰਾਂ ਕਸ ਕੇ ਦੇ ਦੀਵਾਰ ਆਮਦ ਬਰੂ। ਆਪ ਜੀ ਨੇ ਅੱਜ ਉਹੀ ਗੱਲ ਕੀਤੀ ਜਿਹੜੀ ਸਾਡੇ ਸੰਬੰਧ ਵਿੱਚ ਆਮ ਮਸ਼ਹੂਰ ਹੈ, ਯਾਦੋਂ ਪੜਿਆ ਅੰਤੋਂ ਪੜਿਆ ਵਿੱਚੋਂ ਵਿੱਚੋਂ ਦਰਸ਼ਨ ਕਰਿਆ ਤੇ ਭਾਈ ਜੀ ਨੇ ਬਿਨਾਂ ਭੋਗ ਪਾਏ ਪਾਠ ਕੀਤੇ ਤੋਂ ਹੀ ਇੱਥੇ ਪਾਠ ਰੈਡੀਮੇਡ ਮਿਲਦੇ ਨੇ। ਅਖੰਡ ਪਾਠ ਕਰਾ ਲਓ ਜਾਂ ਇੱਥੇ ਖੁੱਲੇ ਪਾਠ ਕਰਾ ਲਓ, ਸਹਿਜ ਪਾਠ ਕਰਾ ਲਓ, ਇੱਕ ਸ਼ੇਅਰ ਛੱਡ ਗਏ ਹੋ, ਮੈਂ ਵੀ ਭੁੱਲ ਰਿਹਾ ਸਾਂ। ਚੱਲ ਲੱਖੋ ਸ੍ਰੀ ਵਾ। ਹਾਂਜੀ ਫਿਰ ਪੜ
ਬੇਖੁਰਦਨ ਯਕੇ ਤੀਰ ਸੁਧ ਗਰਕ ਖੂਨ
ਹਰਾਂ ਕਸ ਦੇ ਦੀਵਾਰ ਆਮਦ ਬਿਰੂ, ਜੋ ਕੋਈ ਵੀ ਤੇਰੀ ਫੌਜ ਦਾ ਸਿਪਾਹੀ ਉਹ ਕਾਲੀ ਮੱਖੀਆਂ ਵਾਂਗ ਉਸ ਚਮਕੌਰ ਦੀ ਗੜੀ ਦੇ ਦੀਵਾਰ ਦੇ ਸਾਇਆ ਤੋਂ ਬਾਹਰ ਆਇਆ। ਨਤੀਜਨ ਕੀ ਹੋਇਆ?
ਦੇਖੋ ਯਕੇ ਤੀਰ ਸੁਧ ਗਰਕ ਖੂਨ।
ਹਜ਼ੂਰ ਕਹਿੰਦੇ ਨੇ ਫਿਰ ਉਹਦਾ ਅੰਜਾਮ ਇਹ, ਬਾਖੁਰਦਨ ਯਕੇ ਤੀਰ ਸੁਧ ਗਰਕ ਖੂਨ। ਕਹਿੰਦੇ ਨੇ ਫਿਰ ਮੇਰੇ ਇੱਕ ਤੀਰ ਦੇ ਲੱਗਣ ਦੇ ਨਾਲ ਹੀ ਉਹ ਆਪਣੇ ਹੀ ਖੂਨ ਦੇ ਵਿੱਚ ਗਰਕ ਹੋ ਗਿਆ, ਆਪਣੇ ਹੀ ਖੂਨ ਵਿੱਚ ਉਹ ਡੁੱਬ ਗਿਆ, ਗਰਕ ਹੋ ਗਿਆ, ਡੁੱਬ ਗਿਆ। ਜਿਹੜਾ ਵੀ ਉਸ ਚਮਕੌਰ ਦੀ ਦੀਵਾਰ ਦੇ ਸਾਏ ਤੋਂ, ਲੁਕਾਏ ਤੋਂ, ਓਟ ਤੋਂ ਬਾਹਰ ਆਇਆ, ਜਿਹੜਾ ਵੀ ਮੇਰੇ ਸਾਹਮਣੇ ਉਸ ਦੀਵਾਰ ਤੋਂ ਸਾਹਮਣੇ ਹੋਇਆ, ਅੱਗੇ ਆਇਆ, ਮੇਰੇ ਇੱਕ ਤੀਰ ਦੇ ਲੱਗਣ ਦੇ ਨਾਲ ਹੀ ਉਹ ਆਪਣੇ ਖੂਨ ਵਿੱਚ ਗਰਕ ਹੋ ਗਿਆ, ਆਪਣੇ ਹੀ ਖੂਨ ਵਿੱਚ ਡੁੱਬ ਗਿਆ। ਤੇ ਫਿਰ ਉਹ ਦੀਵਾਰ ਦੀ ਤਰਫ ਅਗਾਂਹ ਨਹੀਂ ਨਾ ਹੱਥ ਕਰ ਸਕਿਆ, ਨਾ ਅੱਖ ਕਰ ਸਕਿਆ, ਨਾ ਉਹਦੇ ਪੈਰ ਅਗਾਂਹ ਵੱਧ ਸਕੇ ਨੇ। ਜਿਹਨੇ ਵੀ ਕੋਸ਼ਿਸ਼ ਕੀਤੀ ਉਸ ਦੀਵਾਰ ਦੇ ਆਸਰੇ ਤੋਂ ਬਾਹਰ ਨਿਕਲ ਕੇ ਕਦਮ ਵਧਾਉਣ ਦੀ, ਉਹ ਮੇਰੇ ਇੱਕ ਤੀਰ ਦੇ ਲੱਗਣ ਦੇ ਨਾਲ ਆਪਣੇ ਖੂਨ ਵਿੱਚ ਗਰਕ ਹੋ ਗਿਆ, ਆਪਣੇ ਖੂਨ ਵਿੱਚ ਹੀ ਡੁੱਬ ਗਿਆ। ਹਾਂ ਇਉਂ ਸ਼ਾਹ, ਤੇਰੀ ਮੱਖੀਆਂ ਵਰਗੀ ਫੌਜ ਉਸ ਗੜੀ ਵਿੱਚ ਮੇਰਾ ਕੁਝ ਵੀ ਵਿਗਾੜ ਨਹੀਂ ਸਕੀ। ਹਜ਼ੂਰ ਕੁਛ ਸ਼ੂਰਵੀਰਾਂ ਦੀ ਬਹਾਦਰੀ ਦਾ ਜ਼ਿਕਰ ਵੀ ਕਰਨਗੇ, ਉਹ ਆਪਾਂ ਅਗਲੇ ਦਿਨਾਂ ਵਿੱਚ ਸ਼ਰਵਣ ਕਰਾਂਗੇ, ਸਮੇਂ ਦੀ ਉਲੰਘਣਾ ਨਾ ਕਰੀਏ।
ਹਰ ਆਂਕ ਸਜੇ ਦੀਵਾਰ ਆਮਦ ਆਮਦ ਬੇਰੂ,
ਬਾ ਖੁਰਦਨ ਯਕੇ ਤੀਰ ਸ਼ੁਧ ਗਰਕ ਖੂਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਸੇ ਜਾਂ ਦੀਵਾਰ ਨਾ ਖੁਰਦਨ ਤੀਰੂ ਨਾਗ ਸੰਖਵਾਰ, ਚੋਦੀ ਦੰ ਕੇ ਨਾਹਰ ਬਿਆਮ ਬਜੰ, ਸ਼੍ਰੀਧ ਜਕੈ ਤੀਰ ਮਨ ਬੇਦਰੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰ ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਸਾਹਿਬੇ ਕਮਾਲ ਗੁਰੂ, ਸਾਹਿਬੇ ਜਮਾਲ ਗੁਰੂ, ਪੀਰਾਨ ਪੀਰ ਗੁਰੂ, ਮੀਰਾਨ ਮੀਰ ਗੁਰੂ, ਸਰਵਰੇ ਕਾਇਨਾਤ ਗੁਰੂ, ਕੁਲ ਆਲਮ ਦੇ ਸੁਲਤਾਨ ਗੁਰੂ, ਰਾਜਾਨ ਰਾਜ ਪਾਨਾਨ ਪਾਨ, ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ, ਪਾਰ ਬ੍ਰਹਮ ਗੁਰੂ ਪਰਮੇਸ਼ਵਰ, ਤਨ ਤਨ ਸਤਿਗੁਰੂ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਹਾਜ਼ਰ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਰੂਪ ਗੁਰਬਾਣੀ ਜੀ ਦੇ ਅੰਮ੍ਰਿਤ ਰਸ ਭਰਪੂਰ ਸ਼ਬਦ ਕੀਰਤਨ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ। ਸਾਹਿਬੇ ਕਮਾਲ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਸੰਬੰਧ ਵਿੱਚ ਦੁਨੀਆਂ ਭਰ ਦੇ ਸਿਆਣੇ ਲੋਕਾਂ ਨੇ ਬਹੁਤ ਕੁਝ ਬਿਆਨ ਕੀਤਾ, ਜਿਤਨਾ ਵੀ ਬਿਆਨ ਕੀਤਾ ਗਿਆ ਹੈ ਉਸ ਨਾਲ ਦਸ਼ਮੇਸ਼ ਪਿਤਾ ਜੀ ਦੀ ਸਮੁੱਚੇ ਜ਼ਿੰਦਗੀ ਬਿਆਨ ਨਹੀਂ ਕੀਤੀ ਗਈ। ਅਸੀਂ ਸਾਰੇ ਵੀ ਮਿਲ ਕੇ ਬਿਆਨ ਕਰਨ ਲੱਗ ਪਵੀਏ, ਫਿਰ ਵੀ ਉਹਨਾਂ ਦਾ ਉਪਕਾਰ, ਉਹਨਾਂ ਦੀ ਕੁਰਬਾਨੀ, ਉਹਨਾਂ ਦੀ ਉੱਚਤਾ ਵਰਣਨ ਨਹੀਂ ਕੀਤੀ ਜਾ ਸਕੇਗੀ। 300 ਸਾਲਾਂ ਵਿੱਚ ਉਹਨਾਂ ਦੀ ਜ਼ਿੰਦਗੀ ਦੇ ਮੁਤਲਕ 300 ਕਿਤਾਬਾਂ ਲਿਖੀਆਂ ਜਾ ਚੁੱਕੀਆਂ ਨੇ, ਪਰ ਫਿਰ ਵੀ ਹਰ ਲੇਖਕ ਨੇ ਅਖੀਰ ਤੇ ਇਹੋ ਹੀ ਕਿਹਾ ਕਿ ਉਹਨਾਂ ਦਾ ਜੀਵਨ ਕਲਮ ਬੰਦ ਕਰਨਾ ਜਾਂ ਬਿਆਨ ਕਰਨਾ ਬਹੁਤ ਮੁਸ਼ਕਲ ਬਹੁਤ ਕਠਿਨ ਹੈ। ਚਮਕੌਰ ਦੀ ਗੜੀ ਦੇ ਯੁੱਧ ਦਾ ਵਰਣਨ ਉਹ ਆਪਣੀ ਅਜ਼ਮਤੀ ਕਲਮ ਨਾਲ ਕਰ ਰਹੇ ਨੇ, ਜਿਵੇਂ ਬਜ਼ੁਰਗਵਾਰ ਗਿਆਨੀ ਹਰਨਾਮ ਸਿੰਘ ਜੀ ਚਾਕਰ ਜੀ ਨੇ ਜ਼ਿਕਰ ਕੀਤਾ ਹੈ। ਬਹੁਤੀ ਵਾਰੀ ਅਸੀਂ ਬਹੁਤੀਆਂ ਸ਼ਖਸੀਅਤਾਂ ਦੇ ਮੁਤਲਕ ਜੋ ਕੁਝ ਲਿਖਦੇ ਹਾਂ, ਜੋ ਕੁਝ ਬਿਆਨ ਕਰਦੇ ਹਾਂ, ਉਹ ਇਸ ਸੰਬੰਧ ਵਿੱਚ ਹੁੰਦਾ ਹੈ ਸੁਣ ਕੇ। ਦੇਖਣ ਤੋਂ ਬਿਨਾਂ ਸੁਣ ਕੇ ਅਸੀਂ ਬਹੁਤ ਕੁਝ ਕਹਿੰਦੇ ਹਾਂ। ਸੁਣਨ ਦਾ ਤੇ ਦੇਖਣ ਦਾ ਬਹੁਤ ਸਾਰਾ ਫਰਕ ਹੈ। ਫਿਰ ਇਸ ਯੁੱਧ ਵੱਲ ਤੇ ਦਸ਼ਮੇਸ਼ ਪਿਤਾ ਜੀ ਨੇ ਆਪ ਧਿਆਨ ਦਿੱਤਾ ਹੈ। ਜੋ ਕੁਝ ਆਪ ਜੀ ਨੇ ਆਪਣੀ ਕਲਮ ਨਾਲ ਬਿਆਨ ਕੀਤਾ ਹੈ, ਉਹ ਲੱਖਾਂ ਇਤਿਹਾਸਕਾਰਾਂ ਦੀ ਲੇਖਣੀ ਨਾਲੋਂ ਕਰੋੜਾਂ ਗੁਣਾ ਮਹਾਨ ਤੇ ਉੱਪਰ ਹੈ। ਮੁਸਲਮਾਨ ਵਿਦਵਾਨ ਇਹ ਵਿਚਾਰ ਪ੍ਰਵਾਨ ਕਰਦਾ ਹੈ ਕਿ ਜਿਸ ਮੌਕੇ ਤੇ ਚਮਕੌਰ ਦੀ ਗੜੀ ਵਿੱਚ ਸਿੰਘਾਂ ਦੇ ਉਤਾਰੇ ਹੋਏ ਸਨ ਤੇ ਸਿੰਘਾਂ ਦੇ ਅੰਦਰ ਇਸ ਤਰੀਕੇ ਨਾਲ ਜੋਸ਼ ਠਾਠਾਂ ਮਾਰ ਰਿਹਾ ਸੀ ਜਿਵੇਂ ਕੋਈ ਜ਼ਖਮੀ ਹੋਇਆ ਹੋਇਆ ਸ਼ੇਰ ਬੋਲਦਾ ਹੋਵੇ। ਸਿੰਘਾਂ ਦੇ ਨੇਤਰਾਂ ਵਿੱਚੋਂ ਅੱਗ ਦੇ ਅੰਗਿਆਰੇ ਡਿੱਗਦੇ ਸਨ ਤੇ ਉਹਨਾਂ ਦੀ ਤਮੰਨਾ ਸੀ ਜੇ ਇਜਾਜ਼ਤ ਮਿਲ ਜਾਵੇ ਤੇ ਦੁਸ਼ਮਣ ਦੇ ਨਾਲ ਦੋ ਹੱਥ ਕਰਕੇ ਦੁਸ਼ਮਣ ਨੂੰ ਇਹ ਸਮਝਾ ਦੇਈਏ ਕਿ ਜਿਸ ਦਸ਼ਮੇਸ਼ ਪਿਤਾ ਜੀ ਨੂੰ ਉਹ ਖਤਮ ਕਰਨਾ ਚਾਹੁੰਦੇ ਨੇ ਉਹ ਇਸ ਤਰੀਕੇ ਨਾਲ ਖਤਮ ਹੋਣ ਵਾਲੇ ਨਹੀਂ। ਕਹਿੰਦੇ ਨੇ ਕਹਤੇ ਥੇ ਇਜਾਜ਼ਤ ਹੀ ਨਹੀਂ ਹੈ ਹਮੇ ਰਨ ਕੀ, ਮਿੱਟੀ ਉਡਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ। ਯੋਗੀ ਅੱਲਾ ਯਾਰ, ਦੁਸ਼ਮਨ ਦੇ ਚਮਨ ਦੀ ਮਿੱਟੀ ਵੀ ਉਡਾ ਦੇਈਏ, ਮਿੱਟੀ ਵੀ ਨਾ ਲੱਭੇ, ਜੇ ਦਸ਼ਮੇਸ਼ ਪਿਤਾ ਜੀ ਇੱਕ ਵਾਰੀ ਹੁਕਮ ਕਰ ਦੇਣ ਤਾਂ ਉਸ ਜੰਗ ਦੀ ਮਹਾਨਤਾ ਦੇ ਸੰਬੰਧ ਵਿੱਚ ਦਸ਼ਮੇਸ਼ ਪਿਤਾ ਜੀ ਜੋ ਆਪਣੀ ਕਲਮ ਦੁਆਰਾ ਵਰਣਨ ਕਰ ਰਹੇ ਨੇ, ਸੁਣੀਏ ਉਹਨਾਂ ਦੇ ਪਵਿੱਤਰ ਸ਼ਬਦਾਂ ਵਿੱਚ। ਕਿ ਬੇਰੂ ਨਿਆਮਤ ਕਸੇ ਜਾਂ ਦੀਵਾਰ,
ਨਾ ਕੋ ਦੰ ਤੀਰੂ ਨਾਂਗ ਸੰਖਵਾਰ।
ਚਮਕੌਰ ਦੀ ਗੜੀ ਨੂੰ ਆਪ ਜੀ ਨੇ ਪਿੱਛੇ ਹੀ ਸ਼ਰਵਨ ਕੀਤਾ ਕਿ 40 ਸਿੱਖਾਂ ਦੇ ਉੱਪਰ 10 ਲੱਖ ਦੁਸ਼ਮਣ ਦੀ ਫੌਜ ਬਿਨਾਂ ਕਿਸੇ ਖਬਰ ਤੋਂ ਹਮਲਾਵਰ ਹੋਈ ਹੈ ਤੇ ਇਸ ਤੋਂ ਇਲਾਵਾ ਹੋਰ ਅਣਗਿਣਤ ਫੌਜ ਪਹਿਲਾਂ ਹੀ ਆਨੰਦਪੁਰ ਤੋਂ ਹਜ਼ੂਰ ਦਾ ਪਿੱਛਾ ਕਰ ਰਹੀ ਸੀ। ਫਿਰ ਵੀ ਸ਼ਹਿਨਸ਼ਾਹ ਔਰੰਗਜ਼ੇਬ ਨੂੰ ਦਸ਼ਮੇਸ਼ ਪਿਤਾ ਜੀ ਲਿਖਦੇ ਨੇ ਭਾਵੇਂ 10 ਲੱਖ ਫੌਜ, ਇਸ ਤੋਂ ਇਲਾਵਾ ਹੋਰ ਅਣਗਿਣਤ ਵੱਖਰੀ ਫੌਜ ਸੀ, ਪਰ ਮੱਖੀਆਂ ਵਰਗੀ ਤੇਰੀ ਫੌਜ ਦੀ ਤੇ ਉਸ ਫੌਜ ਦੇ ਸਿਫਾ ਸਲਾਰਾਂ ਦੀ ਇਹ ਜੁਰਤ ਨਹੀਂ ਸੀ ਕਿ ਚਮਕੌਰ ਦੀ ਕੱਚੀ ਗੜੀ ਦੀ ਦੀਵਾਰ ਤੋਂ ਉਹ ਅੱਗੇ ਆ ਜਾਂਦੇ। ਉਹ ਚਮਕੌਰ ਦੀ ਕੱਚੀ ਗੜੀ ਦੀ ਦੀਵਾਰ ਤੋਂ ਅਗਾਂਹ ਕਦਮ ਨਹੀਂ ਵਧਾ ਸਕੇ ਕਿ ਬੇਰੂ ਨਿਆਮਤ ਕਸੇ ਜਾਂ ਦੀਵਾਰ। ਕਹਿੰਦੇ ਨੇ ਜੋ ਕੋਈ ਵੀ